ਕਹਿ ਨਾਨਕ ਮਨ ਮੇਰੇ ਸਦਾ ਰੋ ਖਰਨਾ। ਇਸ ਤੋਂ ਅੱਗੇ ਥੋੜਾ ਜਿਹਾ ਦੋ ਪੌੜੀਆਂ ਹੋਰ ਲੈ ਲਈਏ ਆਨੰਦ ਸਾਹਿਬ ਵਿੱਚੋਂ ਹੀ। ਇਹ ਮਨ ਪਰਿਵਾਰ ਦਾ ਫਿਕਰ ਬੜਾ ਕਰਦਾ, ਕਿਉਂਕਿ ਅੱਜ ਗੱਲ ਸਿਰ ਮਨ ਦੀ ਚੱਲ ਰਹੀ ਹੈ, ਬੜਾ ਫਿਕਰ ਕਰਦਾ ਹੈ। ਮਹਾਰਾਜ ਕਹਿੰਦੇ ਨੇ ਇਹ ਮਨ ਪਿਆਰਿਆ, ਪਹਿਲਾਂ ਸੀ ਇਹ ਮਨ ਮੇਰਿਆ, ਹੁਣ ਕਿਹਾ ਇਹ ਮਨ ਮੇਰੇ ਪਿਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਉੱਥੇ ਸੀ ਇਹ ਮਨ ਮੇਰਿਆ ਤੂੰ ਸਦਾ ਰੋ ਕਰਨਾਲੇ, ਇੱਥੇ ਇਹ ਮਨ ਪਿਆਰਿਆ ਮੇਰੇ ਪਿਆਰੇ ਮਨਾ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ, ਆ ਪਰਿਵਾਰ ਜਿਹੜਾ ਤੈਨੂੰ ਦਿਸਦਾ ਪਿਆ, ਪੁੱਤਰ ਬੇਟੀਆਂ ਮਾਂ ਬਾਪ ਸਮਾਜ ਰਿਸ਼ਤਾ, ਇਹਨਾਂ ਸਾਰਿਆਂ ਨੂੰ ਤੂੰ ਰੋਜ਼ ਵੇਖਣਾ, ਇਹਨਾਂ ਵਿੱਚ ਲੱਗਾ ਤੇ ਮਨ ਇੱਧਰ ਹੀ ਪਿਆ ਨਾ। ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲ ਹੈ, ਜਿਨ੍ਹਾਂ ਨੂੰ ਤੂੰ ਦੇਖਣਾ ਪਿਆ ਇਹ ਕੋਈ ਵੀ ਤੇਰੇ ਨਾਲ ਚੱਲਣ ਵਾਲਾ ਨਹੀਂ, ਚੱਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ। ਉਹ ਪਿਆਰੇ ਮਨਾ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋ ਤਾਈਐ। ਫਿਰ ਇੱਕ ਕੰਮ ਕਰ, ਸਤ ਗੁਰੂ ਕਾ ਉਪਦੇਸ਼ ਸੁਣ, ਤੂੰ ਗੁਰੂ ਦਾ ਉਪਦੇਸ਼ ਸੁਣ, ਜੇ ਅੰਦਰ ਨੂੰ ਲਾਣਾ ਹੈ ਸਤ ਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਉਸ ਤੋਂ ਅੱਗੇ, ਵੈਸੇ ਇਸ ਤੋਂ ਪਹਿਲਾਂ ਪੌੜੀ ਹੈ, ਉਹ ਬਚਨ ਹੈ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਕਿਹਨੂੰ ਦਿਖਾਨਾ ਪਿਆ ਚਲਾਕੀਆਂ ਕਰ ਕਰਕੇ? ਕੀ ਉਹ ਸ਼੍ਰੀਪਤ ਸ਼੍ਰੀ ਭਗਵਾਨ ਤੈਨੂੰ ਦੇਖਦੇ ਨਹੀਂ ਪਏ? ਉਹ ਪਿਆਰੇ ਵਾਹਿਗੁਰੂ ਜੀ ਤੇਰੇ ਅੰਦਰ ਝਾਤੀ ਮਾਰਦੇ ਨਹੀਂ ਪਏ? ਕਿਹਨੂੰ ਦਿਖਾਣ ਤੁਰਿਆ? ਚੇਤੇ ਰੱਖੀ ਤੇਰੇ ਅੰਦਰ ਦੇ ਫੁਰਨੇ, ਹੋ ਸਕਦਾ ਤੈਨੂੰ ਵੀ ਚੇਤੇ ਨਾ ਰਹਿਣ, ਪਰ ਵਾਹਿਗੁਰੂ ਜੀ ਉਹ ਵੀ ਦੇਖਦੇ ਪਏ ਨੇ। ਉਹ ਚੰਚਲ ਮਨਾ ਛੱਡਦੇ ਚਲਾਕੀਆਂ, ਅੱਜ ਤੱਕ ਚਲਾਕੀਆਂ ਨਾਲ ਪਰਮਾਤਮਾ ਕਿਸੇ ਨੂੰ ਨਹੀਂ ਮਿਲਿਆ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਉਹ ਮੇਰਿਆ ਮਨਾ ਸੁਣ, ਚਲਾਕੀਆਂ ਨਾਲ ਕਦੀ ਕਿਸੇ ਨੇ ਪਾਇਆ ਨਹੀਂ। ਮਨ ਨੂੰ ਲਾਉਣ ਵਾਸਤੇ ਸਿਰਫ ਇੱਕ ਤਰੀਕਾ ਹੈ, ਸ਼ਬਦ ਬਾਣੀ ਨੀਯਤ ਰਾਸ ਕਰਕੇ ਬੰਦਾ ਅਭਿਆਸ ਵਾਲੇ ਪਾਸੇ ਤੁਰੇ। ਨਾਮ ਬਾਣੀ, ਨਾਮ ਇੱਕ ਸਰਕਲ ਹੈ, ਨਾਮ ਬਾਣੀ ਨਾਮ। ਮਨ ਨਾ ਟਿਕੇ ਤੇ ਬਾਣੀ ਪੜ੍ਹਨੀ ਸ਼ੁਰੂ ਕਰ ਦੇ। ਮੈਂ ਇਹਦੇ 'ਚ ਅੰਤਰ ਨਹੀਂ ਕਹਾਂਗਾ, ਬਾਣੀ ਵਿੱਚ ਤੇ ਨਾਮ ਵਿੱਚ ਕੋਈ ਅੰਤਰ ਹੈ ਪਿਆਰਿਓ? ਇਹ ਤਾਂ ਓਤ ਪੋਤ ਹੈ। ਬਾਣੀ ਪੜ੍ਹਦੇ ਅੰਦਰੋਂ ਨਾਮ ਚੱਲਣ ਲੱਗ ਪੈਂਦਾ, ਨਾਮ ਚੱਲਣ ਵਾਲਿਆਂ ਵੀ ਤੁਕਾਂ ਚੱਲਣ ਲੱਗ ਪੈਂਦੀਆਂ। ਸਤਿਗੁਰੂ ਨੇ ਇਹੀ ਬਚਨ ਡੱਲੇ ਨੂੰ ਕਹੇ ਸਨ ਜਦੋਂ ਹਜ਼ੂਰ ਗਏ। ਇਹ ਸਿਰਫ ਕਹਾਸਾ ਹੀ ਨਹੀਂ, ਪਰਮਾਰਥੀ ਬਚਨ ਨੇ। ਡੱਲੇ ਨੇ ਪੁੱਛਿਆ, ਮਾਲਕ ਜੀ ਤੁਸੀਂ ਬਣਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਦਾ ਅਰਥ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ ਜੇ ਅਖਰੀ ਅਰਥ ਕਰਨੇ ਹੋਣ ਤੇ ਇਹਦੇ ਅਰਥ ਇਹ ਹੋਣਗੇ ਵਾਹਿਗੁਰੂ ਜੀ ਦਾ ਖਾਲਸਾ ਹੈ। ਮਹਾਰਾਜ ਜੀ ਨੇ ਕਿਹਾ, ਡੱਲਿਆ ਵਾਹਿਗੁਰੂ ਜੀ ਕਾ ਖਾਲਸਾ ਇਹਦੇ ਅਰਥ ਕਹਿੰਦਾ ਮਹਾਰਾਜ ਖਾਂ। ਹਜ਼ੂਰ ਨੇ ਕਿਹਾ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ ਜਿਵੇਂ ਤੂੰ ਤੇ ਤੇਰੀ ਜ਼ਮੀਨ ਹੈ, ਜਿਵੇਂ ਤੂੰ ਤੇ ਤੇਰੀ ਜ਼ਮੀਨ ਹੈ। ਵਾਹਿਗੁਰੂ ਜੀ ਕਾ ਖਾਲਸਾ ਐਸਾ ਨਹੀਂ ਜਿਵੇਂ ਤੂੰ ਤੇ ਤੇਰੇ ਕਿਲੇ ਨੇ, ਵਾਹਿਗੁਰੂ ਜੀ ਕਾ ਖਾਲਸਾ ਐਸਾ ਨਹੀਂ ਜਿਵੇਂ ਤੂੰ ਤੇ ਤੇਰੇ ਹਾਥੀ ਘੋੜੇ ਨੇ। ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ। ਹਜ਼ੂਰ ਨੇ ਕਿਹਾ, ਡੱਲਿਆ ਤੂੰ ਕਹਿੰਦਾ ਮੇਰੀ ਜ਼ਮੀਨ, ਪਰ ਚੇਤੇ ਰੱਖੀ ਇਸ ਜ਼ਮੀਨ ਨੂੰ ਪੁੱਛ ਕੇ ਦੇਖ ਜਦੋਂ ਤੂੰ ਚਲਾ ਜਾਏਗਾ ਜ਼ਮੀਨ ਫਿਰ ਵੀ ਕਾਇਮ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ ਐਸਾ ਨਹੀਂ ਕਿ ਵਾਹਿਗੁਰੂ ਅੰਦਰੋਂ ਚਲਾ ਜਾਏ ਤੇ ਖਾਲਸਾ ਕਾਇਮ ਰਹਿ ਜਾਏ। ਸਮਝੋ ਇਸ ਬੇਨਤੀ ਮੇਰੀ ਨੂੰ, ਤੇਰੀ ਜ਼ਮੀਨ ਹੈ, ਤੂੰ ਚਲਾ ਜਾਏਗਾ ਜ਼ਮੀਨ ਫਿਰ ਵੀ ਰਹੇਗੀ, ਕਿਉਂਕਿ ਜ਼ਮੀਨ ਤੇਰੇ ਕਰਕੇ ਨਹੀਂ, ਜ਼ਮੀਨ ਦੀ ਆਪਣੀ ਵੱਖਰੀ ਖੋਂਦ ਹੈ, ਜ਼ਮੀਨ ਤੇਰੀ ਹੋਂਦ ਕਰਕੇ ਨਹੀਂ, ਇਹ ਤੇਰਾ ਕਬਜ਼ਾ ਹੈ। ਤੂੰ ਚਲਾ ਜਾਏਗਾ ਜ਼ਮੀਨ ਫਿਰ ਵੀ ਰਹੇਗੀ, ਤੂੰ ਚਲਾ ਜਾਏਗਾ ਕਿਲੇ ਫਿਰ ਵੀ ਰਹਿਣਗੇ, ਤੂੰ ਚਲਾ ਜਾਏਗਾ ਹਾਥੀ ਘੋੜੇ ਫਿਰ ਵੀ ਜੀਵੰਤ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ ਸੀ ਇਸ ਤਰ੍ਹਾਂ ਬਣਾਏ, ਜੇ ਵਾਹਿਗੁਰੂ ਚੇਤੇ ਰਹੇਗਾ ਤੇ ਖਾਲਸਾ ਕਾਇਮ ਰਹੇਗਾ, ਜੇ ਵਾਹਿਗੁਰੂ ਭੁੱਲ ਜਾਏਗਾ ਤੇ ਖਾਲਸਪੁਣਾ ਖਤਮ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਡੱਲਿਆ। ਦੇਖੋ ਤੇ ਮਹਾਰਾਜ ਜੀ ਨੇ ਤਿੰਨ ਬਚਨ ਕਹੇ, ਕਹਿੰਦੇ ਨੇ ਇਸ ਤਰ੍ਹਾਂ ਡੱਲਿਆ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ, ਸੂਰਜ ਤੇ ਸੂਰਜ ਦੀਆਂ ਕਿਰਨਾਂ। ਕਦੀ ਕਿਰਨ ਸੂਰਜ ਤੋਂ ਬਿਨਾਂ ਧਰਤੀ ਤੇ ਆਈ ਦੇਖੀ? ਕਦੀ ਦੇਖਿਆ ਵੀ ਕਿਰਨ ਕਹਿੰਦਾ ਬਸ ਸੂਰਜ ਤੂੰ ਜਾ, ਹੁਣ ਮੈਂ ਇੱਕ ਵਾਰੀ ਧਰਤੀ ਤੇ ਆ ਗਈ ਤੇ ਮੈਨੂੰ ਲੋੜ ਹੀ ਨਹੀਂ। ਸੂਰਜ ਹੈ ਤੇ ਕਿਰਨ ਉਹਦੇ ਨਾਲ ਜੁੜੀਏ, ਸੂਰਜ ਨਹੀਂ ਤੇ ਕਿਰਨ ਵੀ ਨਹੀਂ। ਕਹਿਣ ਲੱਗੇ ਵਾਹਿਗੁਰੂ ਜੀ ਸੂਰਜ ਹੈ ਤੇ ਖਾਲਸਾ ਇਹਦੇ ਵਿੱਚੋਂ ਨਿਕਲੀ ਹੋਈ ਕਿਰਨ ਹੈ, ਇਹ ਵੱਖ ਨਹੀਂ ਕਦੀ ਹੋ ਸਕਦੇ। ਕਦੀ ਕਿਰਨ ਨੂੰ ਸੂਰਜ ਤੋਂ ਵੱਖ ਕੋਈ ਨਹੀਂ ਕਰ ਸਕਦਾ, ਇਹ ਵਾਹਿਗੁਰੂ ਜੀ ਕਾ ਖਾਲਸਾ ਹੈ। ਇਸ ਤਰ੍ਹਾਂ ਜਿਵੇਂ ਆ ਰੁੱਖ ਤੇ ਰੁੱਖ ਨਾਲ ਲੱਗਾ ਫਲ, ਫਲ ਤਾਂ ਕਾਇਮ ਹੈ ਜੇ ਰੁੱਖ ਨਾਲ ਜੁੜਿਆ, ਤੇ ਜੇ ਉਹਨੂੰ ਤੋੜ ਦਈਏ ਤੇ ਕਿੰਨੇ ਕੁ ਦਿਨ ਕਾਇਮ ਰਹੇਗਾ? ਕਿਉਂਕਿ ਰੁੱਖ ਦੀਆਂ ਜੜ੍ਹਾਂ ਤਣੇ ਵਿੱਚ, ਤਣਾ ਟਾਹਣੀਆਂ ਵਿੱਚ, ਟਾਹਣੀਆਂ ਅੱਗੇ ਫੁੱਲਾਂ ਵਿੱਚ, ਫੁੱਲ ਤੋਂ ਅੱਗੇ ਫਲ। ਕਹਿਣ ਲੱਗੇ ਜਿਵੇਂ ਜੜ੍ਹ ਤੋਂ ਲੈ ਕੇ ਫਲ ਤੱਕ ਇੱਕੋ ਸੰਚਾਰ ਹੈ, ਇਸੇ ਤਰ੍ਹਾਂ ਵਾਹਿਗੁਰੂ ਕਰੋੜਾਂ ਬ੍ਰਹਿਮੰਡਾਂ ਦਾ ਸਾਈਂ ਉਹ ਪੂਰੇ ਖਾਲਸੇ ਵਿੱਚ ਇਸ ਤਰ੍ਹਾਂ ਰਚਿਆ ਜਿਵੇਂ ਜੜ੍ਹਾਂ ਦੀ ਸ਼ਕਤੀ ਫਲ ਦੇ ਵਿੱਚ ਰਚੀ ਹੈ। ਤੀਸਰੀ ਗੱਲ ਕਹੀ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ ਕਿ ਜਿਵੇਂ ਪਾਣੀ ਤੇ ਪਾਣੀ ਦੀ ਝੀਲ ਹੈ, ਪਾਣੀ ਆਉਂਦਾ ਰਹੇ ਤੇ ਝੀਲ ਕਾਇਮ ਹੈ। ਪਿਆਰਿਓ ਸੱਚਾਈ ਇਹ ਵੇ ਕਿ ਜੇ ਅੰਦਰ ਪਰਮਾਤਮਾ ਨਾਲ ਜੁੜਿਆ ਹੈ ਤੇ ਅੰਦਰ ਉਹ ਖੇੜਾ ਉਹ ਖੇਡ ਹੈ, ਤੇ ਅਸਲ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਸੀ, ਉਹਨੇ ਫਿਰ ਪੁੱਛਿਆ ਮਾਲਕ ਇਹ ਕਿਵੇਂ ਖੇਡ ਬਣੇ? ਕਲਗੀ ਵਾਲੇ ਨੇ ਕਿਹਾ ਡੱਲਿਆ ਬਾਣੀ ਪੜ੍ਹੀਏ, ਬਾਣੀ ਵਾਹਿਗੁਰੂ ਜੀ ਦੇ ਤੀਰ ਨੇ, ਅਣਿਆਲੇ ਤੀਰ ਨੇ। ਕਹਿੰਦੇ ਨੇ ਜਦੋਂ ਬਾਣੀ ਕੋਈ ਕੀਰਤਨ ਸੁਣਦਾ, ਬਾਣੀ ਪੜ੍ਹਦਾ, ਬਾਣੀ ਵਿਚਾਰਦਾ, ਬਾਣੀ ਦਾ ਜਾਪ ਕਰਦਾ, ਕਹਿੰਦੇ ਨੇ ਇਹ ਤੀਰ ਇਹਦੇ ਅੰਦਰ ਸੁਰਾਖ ਕਰ ਦਿੰਦੇ ਨੇ, ਤੇ ਜਿੱਥੇ ਜਿੱਥੇ ਅੰਦਰ ਸੁਰਾਖ ਕਰਦੇ ਨੇ ਉੱਥੇ ਵਾਹਿਗੁਰੂ ਜੀ ਦਾ ਨਾਮ ਆਪਣੇ ਆਪ ਰਿਸ ਕੇ ਵਿੱਚ ਚਲਾ ਜਾਂਦਾ ਹੈ। ਗੱਲ ਬੜੀ ਵੱਡੀ ਕਹੀ। ਆਮ ਤੌਰ 'ਤੇ ਅਸੀਂ ਨੂੰ ਸੁਣਾਂਗੇ ਕਹਾਂਗੇ ਕੀ ਗੱਲ ਹੋ ਗਈ, ਸ਼ਬਦ ਤੀਰ ਏ, ਅਤੇ ਇਹ ਤੀਰ ਵੀ ਕਈ ਜਨਮਾਂ ਤੋਂ ਬਾਅਦ ਵਾਹਿਗੁਰੂ ਕਿਰਪਾ ਕਰੇ ਬਹੁਤ ਅਭਿਆਸ ਤੋਂ ਬਾਅਦ ਤੀਰ ਬਣ ਕੇ ਬਾਣੀ ਵੱਜਦੀ ਏ, ਨਹੀਂ ਤਾਂ ਇੱਕ ਕੰਨ 'ਚ ਸੁਣੀ ਦੂਜੇ ਕੰਨ 'ਚੋਂ ਨਿਕਲ ਗਈ। ਜਦੋਂ ਇਹ ਤੀਰ ਬਣ ਕੇ ਵੱਜਦੀ ਏ ਉਦੋਂ ਉਹੀ ਜਪਜੀਏ ਜਿਹੜਾ ਪੰਜਾਂ ਮਿੰਟਾਂ 'ਚ ਬੰਦਾ ਪੜ੍ਹ ਲੈਂਦਾ ਏ, ਉਹੀ ਜਪਜੀਏ ਜਿਹੜਾ ਬਿਰਹਾ ਵਿੱਚ ਆ ਕੇ ਸਾਰਾ ਸਾਰਾ ਦਿਨ ਵੀ ਪਾਠ ਨਹੀਂ ਪੂਰਾ ਹੋ ਸਕਦਾ। ਉਹੀ ਸੁਖਮਨੀ ਹੈ, ਸੁਖਮਨੀ ਸਾਹਿਬ ਜੀ ਨੇ ਜਿਹੜੇ 40 ਮਿੰਟ ਵਿੱਚ ਬੰਦਾ ਬੋਲ ਕੇ ਕਰ ਸਕਦਾ ਹੈ, ਪਰ ਜਦੋਂ ਇਹ ਤੀਰ ਬਣ ਕੇ ਅੰਦਰ ਵੱਜਦੀ ਏ ਸੱਚਾਈ ਏ ਵੀ ਉਦੋਂ ਕਈ ਕਈ ਦਿਨ ਵੀ ਲੱਗ ਸਕਦੇ ਨੇ। ਬਾਣੀ ਤੀਰ ਬਣ ਕੇ ਅੰਦਰ ਜਾਂਦੀ ਏ, ਫਿਰ ਅੰਦਰ ਨਾਮ ਜਿਹੜਾ ਉਹ ਆਤਮਾ ਤੱਕ ਪਹੁੰਚਦਾ ਹੈ, ਅਤੇ ਫਿਰ ਜਦੋਂ ਉੱਥੇ ਨਾਮ ਪਹੁੰਚਦਾ ਅਤੇ ਨਾਮ ਦਾ ਸੰਬੰਧ ਨਾਮੀ ਨਾਲ ਹੈ, ਨਾਮ ਆਤਮਾ ਨੂੰ ਚੁੱਕ ਕੇ ਪਰਮਾਤਮਾ ਨਾਲ ਠਹਿਕਾ ਦਿੰਦਾ ਹੈ, ਜੋੜ ਦਿੰਦਾ ਹੈ। ਅੱਜ ਗੁਰੂ ਜੀ ਨੇ, ਕਬੀਰ ਸਾਹਿਬ ਨੇ ਬੜੇ ਸਪਸ਼ਟ ਬਚਨ ਕਹੇ ਜਿਹੜੇ ਸਾਡੇ ਸੁਣਨ ਵਾਲੇ ਵਿਚਾਰਨ ਵਾਲੇ ਨੇ। ਰਹਾਉ ਦੀਆਂ ਤੁਕਾਂ ਨੇ ਕਿ ਰੇ ਜਨ ਖੇ ਮੇਰੇ ਵੀਰ, ਰੇ ਜਨ ਖੇ ਭਾਈ, ਮਨ ਮਾਧੋ ਸਿਉਂ ਲਾਈਏ, ਆਪਣੇ ਮਨ ਨੂੰ ਪਰਮਾਤਮਾ ਨਾਲ ਲਾ, ਹਰ ਵੇਲੇ ਤੈਨੂੰ ਸ਼ਬਦ ਚੇਤੇ ਆਵੇ। ਜੇ ਹੁਣ ਇਹ ਕਹੀਏ ਵੀ ਮਨ ਕਿਵੇਂ ਲੱਗਦਾ, ਸਾਨੂੰ ਸਭ ਨੂੰ ਪਤਾ ਕਿਵੇਂ ਲੱਗਦਾ। ਬੱਚੇ ਨੂੰ ਕੋਈ ਮੁਸ਼ਕਿਲ ਹੋ ਜਾਏ, ਸਾਰਾ ਦਿਨ ਮਨ ਉੱਧਰ ਲੱਗਾ ਨਹੀਂ ਰਹਿੰਦਾ, ਬਿਜ਼ਨਸ ਕਰਦਿਆਂ ਕੋਈ ਘਾਟਾ ਪੈ ਜਾਏ, ਸਾਰਾ ਦਿਨ ਮਨ ਉੱਧਰ ਲੱਗਾ ਨਹੀਂ ਰਹਿੰਦਾ। ਸਭ ਨੂੰ ਪਤਾ ਮਨ ਦਾ ਲੱਗਣਾ ਕੀ ਹੈ, ਪਰ ਫਰਕ ਇੰਨਾ ਇੰਨੀ ਨਹੀਂ ਸਮਝ ਪੈਂਦੀ ਵੀ ਉੱਧਰੋਂ ਹਟਾ ਕੇ ਇੱਧਰ ਕਿਵੇਂ ਲਾਉਣਾ ਹੈ।